ਰਾਗ ਸੂਹੀ ਮਹੱਲਾ ਪਹਿਲਾ ਕੁਕੱਜੀ ਇੱਕ ਓਹਕਾਰ ਸਤਿਗੁਰ ਪ੍ਰਸਾਦ ਮਾਨੀਏ ਕੁਕੱਜੀ ਅਮਾਵਲ ਦੂਸੜੇ
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਦੀਆਂ ਪਿੱਛੇ ਅਸ਼ਟਪਦੀਆਂ ਸੰਪੂਰਨ ਹੋਈਆਂ। ਹੁਣ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਪਰਮ ਪਵਿੱਤਰ ਬਾਣੀ ਆਰੰਭ ਹੁੰਦੀ ਹੈ। ਪਹਿਲੇ ਪਾਤਸ਼ਾਹ ਜਿਸ ਵਕਤ ਸਾਧ ਸੰਗਤ ਤੁਰਿਆ ਰਾਜ ਵਿੱਚ ਗਏ ਹਨ, ਇੱਥੇ ਮਾਈਆਂ ਹੀ ਰਾਜ ਕਰਦੀਆਂ ਸਨ। ਪੁਰਖਾਂ ਦੇ ਕਾਨੂੰਨ ਆਪਣੇ ਵਸ ਕਰਕੇ ਹਮੇਸ਼ਾ ਲਈ ਕਾਇਮ ਰੱਖਦੀਆਂ ਸਨ। ਉਸ ਥਾਂ ਵਿੱਚ ਮਹਾਰਾਜ ਜੀ ਉਹਨਾਂ ਨੂੰ ਸਮਤ ਦੇਣ ਵਾਸਤੇ ਚਰਨ ਪਾਏ। ਭਾਈ ਮਰਦਾਨੇ ਨੂੰ ਤੇਹ ਲੱਗੀ ਪਾਣੀ ਪੀਣ ਵਾਸਤੇ ਗਿਆ। ਇੱਕ ਇਸਤਰੀ ਕਹਿਣ ਲੱਗੀ ਪਾਣੀ ਤੈਨੂੰ ਮਿਲਣੀ ਹੈ, ਪੰਗ ਤੇ ਬੈਠਿਆ। ਪੰਗ ਤੇ ਬਿਠਾਉਣ ਦੇ ਬਹਾਨੇ ਉਹਦੇ ਗਲ ਚ ਲਾ ਕੇ ਪੰਗ ਪਾ ਤਾ ਤੇ ਮੇਢਾ ਬਣ ਗਿਆ ਮਰਦਾਨਾ। ਪਿਆਂ ਪਿਆਂ ਉਹਦੇ ਕਾਰਨ ਲੱਗਾ। ਇਸ ਪ੍ਰਕਾਰ ਸਾਧ ਸੰਗਤ ਜੀ, ਇੱਕ ਤਾਂ ਰਿਵਾਜ ਇਹ ਹੈ ਕਿ ਪੋਸ ਪਹਿਰ ਲੈਂਦੇ ਹੈ, ਕੁੱਤੇ ਦਾ ਪਛਾਣਦੇ ਪੋਸ ਪਹਿਰ ਕੇ ਰਫਲਾਂ ਫੌਜੀਆਂ ਦੀਆਂ ਖੋਲ ਜਾਂਦੇ ਹੈ। ਇਸੇ ਪ੍ਰਕਾਰ ਪੋਸ ਦੇ ਨਾਲ ਲਿਬਾਸ ਬਣਾ ਲੈਂਦੇ ਹੈ। ਇਕਨਾਂ ਦੀ ਇਹੀ ਜੀ ਹਾਲਤ ਹੁੰਦੀ ਹੈ। ਉਹ ਰਹਿੰਦੇ ਆਦਮੀ ਦੇ ਆਕਾਰ ਕੀ ਹੈ, ਪਰ ਉਹਨਾਂ ਦੀ ਸੁਰਤ ਵਿੱਚ ਜਿਹੜੇ ਅਸਰ ਪੈ ਜਾਵੇ ਉਹ ਮੰਤਰ ਜੰਤਰ ਦਾ, ਉਹ ਉਵੇਂ ਬੋਲਣ ਲੱਗ ਜਾਂਦੇ ਹੈ। ਜਿਵੇਂ ਹਲਕੇ ਕੁੱਤੇ ਦਾ ਜੀ ਕੋਈ ਅਸਰ ਹੋਵੇ ਉਹ ਹਲਕੇ ਕੁੱਤੇ ਨੂੰ ਭੌਂਕਣ ਲੱਗ ਜਾਂਦਾ ਹੈ, ਇਸ ਪ੍ਰਕਾਰ ਅਸਰ ਹੋ ਜਾਂਦਾ। ਤੀਜਾ ਤਰੀਕਾ ਇਹ ਹੈ, ਗੁਰੂ ਮਹਾਰਾਜ ਸਾਹਿਬ ਦੀਆਂ ਸਾਖੀਆਂ ਤਾਂ ਇਹੋ ਪ੍ਰਸੰਗ ਆਉਂਦਾ ਹੈ ਕਿ ਦੇਹ ਵੀ ਪਲਟ ਜਾਂਦੀ ਸੀ ਐਸੇ ਮੰਤਰ ਯੰਤਰ ਦੇ ਨਾਲ। ਉਹਨੇ ਦੇਹਾਂ ਨੂੰ ਮਰਦਾਨਾ ਜਿਹੜਾ ਸੀ ਉਹਦੀ ਕੰਗਣ ਕਾਇਆ ਪਲਟ ਕੇ ਜਿਸ ਵੇਲੇ ਮੀਡਾ ਬਣਾ ਤਾ ਤੰਦ ਗਲ ਚ ਪਾਇਆ ਤੇ ਰੱਸੀ ਦੇ ਨਾਲ ਬੰਨ ਕੇ ਚੀਲੀ ਨਾਲ ਉਸ ਨੂੰ ਬੰਨ ਦਿੱਤਾ। ਇਸ ਪ੍ਰਕਾਰ ਸਾਧ ਸੰਗਤ ਜੀ ਮਰਦਾਨਾ ਮੀਡਾ ਬਣ ਕੇ ਸ਼ਬਦ ਵੀ ਧਿਆਨ ਧਿਆਨ ਕਰੇ ਤੇ ਮਾੜੇ ਸਾਹਿਬ ਕਹਿਣ ਲੱਗੇ, ਭਾਈ ਬਾਲੇ ਹੈ, ਭਾਈ ਮਰਦਾਨਾ ਦਾ ਪਾਣੀ ਪੀਣ ਗਿਆ, ਫਸ ਗਿਆ, ਚਲੋ ਉਹਨੂੰ ਛਡਾਈਏ। ਉਸ ਵਕਤ ਗਰੀਬ ਨੂੰ ਆਏ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਤੇ ਜਦੋਂ ਸਤਿਗੁਰੂ ਨਾਨਕ ਦੇਵ ਜੀ ਗਏ ਤੇ ਕੀ ਵੇਖਦੇ ਹਨ ਕਿ ਤਿੰਨ ਚਾਰ ਇਸਤਰੀਆਂ ਖਲੋਤੀਆਂ ਹਨ। ਉਹਨਾਂ ਦੇ ਤਾਈ ਪੁੱਛਿਆ ਕਿ ਸਾਡਾ ਇੱਥੇ ਸਾਥੀ ਪਾਣੀ ਪੀਣ ਵਾਸਤੇ ਆਇਆ ਸੀ, ਜਿਹਨਾਂ ਨੇ ਕਿਹਾ ਇੱਥੇ ਤਾਂ ਕੋਈ ਨਹੀਂ ਆਇਆ। ਇੱਕ ਭੱਜ ਕੇ ਮਹਾਰਾਜ ਸਾਹਿਬ ਵੱਲ ਨੂੰ ਆਈ ਤੇ ਉਹ ਸਾਧ ਸੰਗਤ ਜੀ ਕੁੱਤੀ ਬਣ ਗਈ। ਗੁਰੂ ਸਾਹਿਬ ਦੇ ਤੰਦ ਪੈਣ ਦੀ ਇੱਛਾ ਜਿਸ ਨੇ ਕੀਤੀ। ਫਿਰ ਦੂਸਰੀ ਆਈ ਉਹ ਸੂਰੀ ਬਣ ਗਈ। ਇਸ ਪ੍ਰਕਾਰ ਉਹਨਾਂ ਦੇ ਜਦੋਂ ਮਾਲਕ ਆਏ ਉਹਨਾਂ ਦੇ ਰਾਏ ਰਾਏ ਕੁੜੀਆਂ ਫਿਰਨ ਤੇ ਦੱਸਣ ਲਈ ਇਹਨਾਂ ਨੇ ਪੱਲੇ ਫੜ ਫੜ ਕੇ ਖਿੱਚ ਖਿੱਚ ਕੇ ਕਹਿਣ ਕਿ ਇਹਨਾਂ ਨੇ ਸਾਨੂੰ ਇਹ ਕਰ ਦਿੱਤਾ ਹੈ। ਉੱਧਰ ਭਾਈ ਮਰਦਾਨਾ ਧਿਆਨ ਧਿਆਨ ਕਰਦੇ ਨੇ, ਕਿਹਾ ਮਰਦਾਨਾ ਕਹਿੰਦੇ ਮਹਾਰਾਜ ਕਹਿੰਦੇ ਬੋਲ ਵਾਹਿਗੁਰੂ ਕੀ ਬੋਲਣਾ। ਵਾਹਿਗੁਰੂ ਕਹਿਣ ਤੋਂ ਤੰਦ ਟੁੱਟ ਗਿਆ ਤੇ ਮਰਦਾਨੇ ਨਾਲ ਲੈ ਕੇ ਸ਼ਰਮਿੰਦਗੀ ਦੇ ਨਾਲ ਮਰਦਾਨਾ ਚੱਕ ਕੇ ਰਵਾਓ ਨਾਲ ਤੁਰ ਪਿਆ। ਕਹਿਣ ਲੱਗਾ ਮਹਾਰਾਜ ਬੜੀਆਂ ਬੁਲਾਵਾਂ ਚ ਲਈ ਫਿਰਦੇ ਹੋ। ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਉਸ ਵਕਤ ਬਾਹਰ ਬਿਰਸੇ ਹੇਠਾਂ ਬੈਠ ਕੇ ਆਪਣੇ ਆਨੰਦ ਚ ਬੈਠੇ ਹੈ। ਇੱਕ ਇਸ ਨਗਰ ਦੇ ਵਿੱਚ ਦਰਿਆ ਰਾਜ ਵਿੱਚ ਨੂਰ ਸ਼ਾਹ ਇੱਕ ਫਕੀਰ ਹੁੰਦਾ ਸੀ। ਉਹਦੇ ਕੋਲੋਂ ਸਾਰੇ ਮੰਤਰ ਜੰਤਰ ਇਸਤਰੀ ਨੂੰ ਸਿੱਖੇ ਸਨ। ਉਹਦਾ ਨਾਂ ਵੀ ਨੂਰ ਸ਼ਾਹ ਨੇ ਲੋਕਾਂ ਨੂੰ ਪਾਇਆ ਹੋਇਆ ਸੀ। ਉਹ ਆਪਣੇ ਮੰਤਰ ਯੰਤਰ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਉੱਤੇ ਰਾਜ ਕਰਦੀ ਸੀ। ਇਸ ਦੇ ਤਾਂ ਉਹਨਾਂ ਪਤਾ ਪਿਆ ਕਿ ਇਸ ਦਿਨ ਸੂਰੀ ਤੇ ਕੁੱਤੀ ਬਣ ਗਈਆਂ ਹਨ ਤੇ ਇੱਕ ਦੇ ਘੜਾ ਸਿਰ ਨੂੰ ਜੁੜ ਗਿਆ ਜਿਹੜੀ ਪਾਣੀ ਲਈ ਆਉਂਦੀ ਸੀ। ਬੜਾ ਜ਼ੋਰ ਲਾਇਆ ਕਿਸੇ ਪ੍ਰਕਾਰ ਯਤਨ ਦੇ ਨਾਲ ਨਾਂ ਜਦੋਂ ਉਤਰਿਆ ਉਸ ਵਕਤ ਫਿਰ ਸਹਾਰ ਕੇ ਕਹਿਤਾ ਵੀ ਮੈਂ ਇਹ ਸਿੱਖ ਦੀ ਬੇਅਦਬੀ ਕੀਤੀ ਸੀ ਮਹਾਰਾਜ ਦੀ। ਉਸ ਵੇਲੇ ਫਿਰ ਉਹ ਨੂਰ ਸ਼ਾਹ ਚੜ੍ਹ ਕੇ ਆਈ, ਢੋਲਕੀਆਂ ਵਜਾਉਂਦੀਆਂ ਆਉਂਦੀਆਂ, ਕੋਈ ਬੇਸ਼ੁਰਾਈ ਆਉਂਦੀ ਹੈ, ਕੋਈ ਕਿਸੇ ਕੰਮ ਤੇ ਸਵਾਰ ਹੋਈ ਆਉਂਦੀ ਹੈ। ਮਹਾਰਾਜ ਸਾਹਿਬ ਦੇ ਪਾਸ ਆਈਆਂ, ਕਿਸੇ ਦਾ ਜ਼ੋਰ ਨਾ ਚੱਲਿਆ, ਸਾਰੇ ਮੰਤਰ ਚੰਤਰ ਚੜ੍ਹ ਪਏ। ਜਦੋਂ ਗੁਰੂ ਮਹਾਰਾਜ ਸਾਹਿਬ ਦੇ ਪਾਸ ਨੂਰ ਸ਼ਾਹ ਆਈ ਹੈ, ਤੰਤਰ ਮੰਤਰ ਜੰਤਰ ਲਿਖੇ ਹੋਏ ਹੈ, ਢੋਲਕੀ ਵਜਾ ਕੇ ਦੇਵੀ ਦੀਆਂ ਭੇਟਾਂ ਗਾਉਂਦੀਆਂ ਹਨ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇਹਨਾਂ ਨੂੰ ਸਿੱਖਿਆ ਦੇਣ ਵਾਸਤੇ ਗੱਲੀਆਂ ਸੀ ਚੰਗੀਆਂ। ਇੱਕ ਸ੍ਰੀ ਰਾਜ ਦੀ ਵਾਰ ਵਿੱਚ ਮਹੱਲਾ ਆਇਆ, ਉਹ ਉਚਾਰਨ ਕੀਤਾ। ਇਨਕਾ ਮੇਰੇ ਤੋਂ ਮੰਤਰ ਜੰਤਰ ਪੜ੍ਹਦੇ ਹੋਣੇ ਮਹਾਰਾਜ ਸਾਹਿਬ। ਉਸ ਵਕਤ ਤੇ ਨੂਰ ਸ਼ਾਹ ਨੇ ਆਪਣੇ ਮੰਤਰ ਜੰਤਰ ਪੜ੍ਹਨੇ ਸ਼ੁਰੂ ਕੀਤੇ। ਸਤਿਗੁਰਾਂ ਤੇ ਕੀ ਅਸਰ ਪੈਣਾ ਸੀ, ਸਭ ਹਾਰ ਪਈਆਂ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਇਹ ਜਿਹੜੀਆਂ ਕੁਚਬੀਆਂ ਹੁੰਦੀਆਂ ਆਪਣੇ ਪਤੀ ਪਰ ਧਰਮ ਚ ਕਾਇਮ ਨਹੀਂ ਹੁੰਦੀਆਂ, ਖੋਟੇ ਚੰਗਾ ਕਰਕੇ ਪਤੀਆਂ ਨੂੰ ਵਸ ਕਰਕੇ ਵੀ ਵਿਚਾਰ ਕਰਦੀਆਂ ਨੇ, ਇਸ ਪ੍ਰਕਾਰ ਦੇ ਸੁਭਾਅ ਵਾਲੀਆਂ ਨੂੰ ਕੁਚੱਬੀ ਸ਼ਬਦ ਨਾਲ ਉਚਾਰਨ ਕੀਤਾ ਹੈ। ਕੁਚੱਬੀ ਜੀ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਦਾ ਚੱਜ ਢੰਗ ਨਾ ਹੋਵੇ, ਗਿਆਨ ਰੂਪੀ ਢੰਗ ਨਾ ਹੋਵੇ, ਖੋਟੇ ਪਾਸੇ ਦੇ ਚੱਜ ਢੰਗ ਹੋਣ, ਉਹ ਕੁਚੱਬੀ ਹੁੰਦੀ ਹੈ। ਇਹ ਰੂਪ ਕਲੰਕਾਰ ਦੁਆਰਾ ਮਹਾਰਾਜ ਸਾਹਿਬ ਜੀ ਕੁਚੱਬੀ ਤੇ ਸੁਚੱਬੀ ਜਿਹੜੀ ਭਾਣੇ ਚ ਚੱਲਣ ਵਾਲੀ ਹੈ, ਤੇ ਗੁਣਵੰਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਉਚਾਰਨ ਕਰਨਗੇ, ਜੋ ਗੁਰਸਿੱਖੀ ਨੂੰ ਕਮਾਉਣ ਵਾਲੀ ਹੈ, ਇਹ ਤਿੰਨਾਂ ਦੇ ਲੱਛਣ ਇੱਥੇ ਮਹਾਰਾਜ ਸਾਹਿਬ ਉਚਾਰਨ ਕਰਦੀ ਹੈ। ਜਦੋਂ ਇਹ ਸ਼ਬਦ ਉਚਾਰਿਆ ਮਹਾਰਾਜ ਜੀ ਨੂਰ ਸ਼ਾਹ ਚਰਨੀ ਪੈ ਗਈ, ਸਾਰਿਆਂ ਸਮੇਤ ਕਿਹਾ ਜੀ ਅਸੀਂ ਭੁੱਲ ਗਏ ਹਾਂ, ਸਾਡੀ ਪਹਿਲੀ ਹੁਣ ਐਵੇਂ ਚਲੀ ਗਈ, ਤੁਸੀਂ ਸਤਿਗੁਰੂ ਹੋ, ਕਿਰਪਾ ਕਰਕੇ ਸਾਨੂੰ ਮੱਤ ਦਿਓ। ਮਹਾਰਾਜ ਸਾਹਿਬ ਜੀ ਨੂੰ ਗੁਰਸਿੱਖੀ ਦਾ ਦਾਨ ਦੇ ਕੇ ਦੁਰਚਾਰ ਵੱਲੋਂ ਹਟਾ ਕੇ ਕਿ ਆਪਣੇ ਪਤੀਆਂ ਦੀ ਸੇਵਾ ਕਰਿਆ ਕਰੋ, ਧਰਮਸ਼ਾਲਾ ਬਣਾਇਆ ਕੇ ਸਿੱਖੀ ਦਾ ਰਾਹ ਸੱਚੇ ਪਾਤਸ਼ਾਹ ਤੋਰਿਆ ਕਿਰਿਆ ਰਾਜ ਵਿੱਚ, ਇਸ ਪ੍ਰਕਾਰ ਇਹ ਸ਼ਬਦ ਨਾਲ ਸਮਾਧ ਦਿੱਤੀ ਸੀ ਮਹਾਰਾਜ ਜੀ ਨੇ। ਉਸ ਵਕਤ ਹਜ਼ੂਰ ਨੇ ਸ਼ਬਦ ਉਚਾਰਿਆ ਹੈ, ਚਾਲ ਸੂਹੀ ਮਹੱਲਾ ਪਹਿਲਾ, ਸੂਹੀ ਰਾਜਨੀ ਚ ਪਹਿਲੇ ਪਾਤਸ਼ਾਹ ਉਚਾਰਨ ਕਰਦੇ ਹੈ। ਕੁਚੱਬੀ ਖੋਟੇ ਢੰਗ ਵਾਲੀ ਜਿਹੜੀ ਇਸਤਰੀ ਹੋਵੇ, ਕਿਵੇਂ ਜੋ ਆਪਣੇ ਆਪ ਨੂੰ ਜੀਵ ਕਹਾਉਂਦੇ ਆ ਪਰ ਖੋਟੇ ਢੰਗ ਹੈ, ਮੰਤਰਾਂ ਜੰਤਰਾਂ ਲੋਕਾਂ ਨੂੰ ਵਸ ਕਰਕੇ ਆਪਦੀ ਈਨ ਮਨਾਉਣ ਵਿੱਚ ਲੱਗੇ, ਖੋਟੀਆਂ ਚੱਜਾਂ ਧੰਨਾਂ ਵਾਲੀਆਂ ਇਸਤਰੀਆਂ ਦੀ ਨਿਆਈ ਉਹ ਪੁਰਖਣਗੇ।
ਓਂਕਾਰ ਸਤਿਗੁਰ ਪ੍ਰਸਾਦ,
ਇੱਕ ਵਾਹਿਗੁਰੂ ਪਰਮੇਸ਼ੁਰ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਮੰਜ ਕੁਚੱਜੀ ਅਮਾਵਣ ਅਮਾਵਣ ਦੂਸਰੇ,
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਹਾਲਤ ਇਸ ਪ੍ਰਕਾਰ ਵਿਗੜੀ ਹੋਈ ਹੈ ਕੁਕਰਮਾਂ ਕਰਕੇ, ਉਹਨਾਂ ਦੀ ਦਸ਼ਾ ਨੂੰ ਆਰੋਪਣ ਕਰਕੇ ਇਸ ਪ੍ਰਕਾਰ ਕਸਮ ਕਰਦੇ ਆ, ਜਿਗਿਆਸੂ ਮਹਾਰਾਜ ਅੱਗੇ ਬੇਨਤੀ ਕਰੇ ਇਸ ਪ੍ਰਕਾਰ।
ਮੰਜ ਕੁਚੱਜੀ ਅਮਾਵਣ ਦੂਸਰੇ,
ਮੰਜ ਗਈਆਂ ਹੀ ਹੈ, ਮੰਜ ਮੇਰੇ ਵਿੱਚ, ਮੈਂ ਬੜੀ ਕੁਚੱਜੀ ਹਾਂ, ਕਾਮ ਕੋ ਰਾਜ ਖੋਟੇ ਢੰਗਾਂ ਵਾਲੀਆਂ ਹੈ ਸਖੀ।
ਅਮਾਵਣ ਦੂਸਰੇ,
ਅਮਾਵਣ ਮਿੰਤੀ ਤੋਂ ਰਹਿਤ, ਆਵਣ ਆਏ ਹੋਏ ਦੋਸਤ ਹੈ, ਮੇਰੇ ਦੋਸਤ ਹੈ, ਮਿਲੇ ਨਹੀਂ ਜਾਂਦੇ ਹੈ ਅੰਮਾ ਵੱਡੀ, ਮੇਰੇ ਜਿਹੜੇ ਬਹੁਤ ਸਾਰੇ ਦੋਸਤ ਆਏ ਹੋਏ ਹੈ ਉਹ ਮਿਲੇ ਨਹੀਂ ਜਾ ਸਕਦੇ। ਅਮਾਵਣ ਮਿੰਤੀ ਤੋਂ ਰਹਿਤ ਹੈ, ਮੇਵਣ ਤੋਂ ਰਹਿਤ ਹੈ, ਮੇਰੇ ਚ ਮਿਲਦੇ ਨਹੀਂ ਇੰਨੇ ਦੋਸ਼ ਹੈ, ਉਹ ਸਾਰੀ ਦੁਨੀਆਂ ਚ ਮੇਰੇ ਖੁਟਿਆਈ ਦਾ ਅਸਰ ਹੋ ਗਿਆ ਹੈ, ਕਿਉਂ ਮਿੰਤੀ ਤੋਂ ਰਹਿਤ ਮੇਰੇ ਅੰਦਰ ਦੋਸ਼ ਹਨ।
ਕਿਉਂ ਸੌ ਰਾਗ ਲਿਜਾਓ ਜੀ,
ਇਹ ਸੁਖੀ ਮੈਂ ਕਿਵੇਂ ਸੌ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਮਾਨਣ ਵਾਸਤੇ ਉਹ ਦੀ ਸ਼ਰਨ ਵਿੱਚ ਜਾਣਾ ਕਰਾਂ। ਹੇ ਪਿਆਰੇ ਜੀ,
ਇੱਕ ਦੀ ਇੱਕ ਚੜ੍ਹਾਉਂਦੀ ਆ,
ਇੱਕ ਤੋਂ ਇੱਕ ਭੂਮਿਕਾ ਵਾਲੇ ਜਿਹੜੇ ਹੋਣਗੇ, ਪਹਿਲਾਂ ਵਿਰਾਗ ਵਾਲਿਆਂ ਨੂੰ, ਵਿਵੇਕ ਵਾਲੇ ਵਿਵੇਕ ਵਾਲਿਆਂ ਨੂੰ, ਖੜਸੰਤੀ ਵਾਲੇ ਖੜਸੰਤੀ ਵਾਲੇ, ਮੋਖ ਇੱਛਾ ਵਾਲੇ, ਇਹ ਇੱਕ ਤੋਂ ਇੱਕ ਚੜ੍ਹਦੀਆਂ ਅਵਸਥਾ ਵਾਲੇ ਮਹਾਤਮਾ ਹਨ। ਇਸੇ ਪ੍ਰਕਾਰ ਨਿਸ਼ਕਾਮੀਆਂ ਨਾਲੋਂ ਉਪਾਸਨਾ ਵਾਲੇ, ਉਪਾਸਨਾ ਵਾਲਿਆਂ ਚੋਂ ਗਿਆਨ ਵਾਲੇ, ਗਿਆਨ ਵਾਲਿਆਂ ਚੋਂ ਮਾਣ ਤੋਂ ਰਹਿਤ, ਇੱਕ ਤੋਂ ਇੱਕ ਚੜ੍ਹਦੀਆਂ ਹਨ।
ਕੌਣ ਜਾਣੈ ਮੇਰਾ ਨਾਉ ਜੀਓ,
ਇੱਕ ਤੋਂ ਇੱਕ ਭੂਮਿਕਾ ਵਿੱਚ ਪਹਿਲੀ ਦੂਜੀ ਤੀਜੀ ਭੂਮਿਕਾ ਚੜ੍ਹਦੇ ਤੋਂ ਚੜ੍ਹਦੀ ਅਵਸਥਾ ਵਾਲੀਆਂ ਹਨ।
ਕੌਣ ਜਾਣੈ ਮੇਰਾ ਨਾਉ,
ਮੇਰਾ ਉੱਥੇ ਉਹਨਾਂ ਦੀ ਸੰਗਤ ਦੀ ਕੌਣ ਨਾ ਜਾਣਦਾ, ਮੇਰੇ ਦੀ ਕੋਈ ਵੀ ਗੁਣ ਨਹੀਂ ਹੈ ਸਖੀ, ਮੈਂ ਕਿਸ ਪ੍ਰਕਾਰ ਪਰਮੇਸ਼ੁਰ ਦੇ ਆਨੰਦ ਨੂੰ
ਮਾਣਾ।
ਸਖੀ ਜਿਨ੍ਹਾਂ ਨੇ ਪਤੀ ਅਕਾਲ ਪੁਰਖ ਵਾਹਿਗੁਰੂ ਦੇ ਆਨੰਦ ਨੂੰ ਰਾਵਿਆ, ਉਚਾਰਨ ਕੀਤਾ ਹੈ ਤੇ ਮਾਣਿਆ ਹੈ, ਪਤੀ ਅਕਾਲ ਪੁਰਖ ਦੇ ਆਨੰਦ ਨੂੰ ਮਾਣਿਆ ਹੈ।
ਅੰਬੀ ਸਾਵੜੀਏ,
ਉਹ ਤਾਂ ਅੰਬ ਦੀਆਂ ਛਾਵਾਂ ਦੀ ਨਿਆਈ ਹਨ, ਜਿਵੇਂ ਅੰਬਾਂ ਦੀਆਂ ਛਾਵਾਂ ਹੁੰਦੀਆਂ ਹਨ, ਗੀਆਂ ਅੰਬ ਦੀ ਛਾਂ ਵੀ ਸੰਘਣੀ ਹੁੰਦੀ ਹੈ ਤੇ ਠੰਡੀ ਹੁੰਦੀ ਹੈ ਤੇ ਪੱਤਰੇ ਬੜੇ ਸੰਘਣੇ ਹੁੰਦੇ ਹੈ ਤੇ ਫਲ ਵੀ ਹੁੰਦਾ ਹੈ। ਇਸੇ ਪ੍ਰਕਾਰ ਅੰਬ ਦੀ ਨਿਆਈ ਮਹਾਤਮਾ ਦੇ ਸਰੀਰ ਹਨਗੇ ਜੋ ਬੰਦਗੀ ਕਰਨ ਵਾਲੇ ਹੈ ਤੇ ਪਤ ਰੂਪੀ ਪੱਤੇ ਹਨ ਸੰਘਣੇ ਸਭ ਸੰਤੋਖ ਦਿਆ ਧਰਮ ਵਿਚਾਰ ਆਦਿਕ ਤੇ ਸੰਘਣੀ ਸ਼ਾਂਤੀ ਰੂਪ ਛਾਂ ਹੈ ਉਹਨਾਂ ਦੀ ਤੇ ਬ੍ਰਹਮ ਗਿਆਨ ਰੂਪੀ ਫਲ ਹੈ। ਐਸੇ ਅੰਬਾਂ ਦੀ ਨਿਆਈ ਸੰਤ ਰਸਾਲ ਦੇ ਬੂਟੇ ਅੰਬ ਦੇ ਬੂਟੇ ਹੈ ਉਹਨਾਂ ਸੰਤਾਂ ਦੀ ਸੰਗਤ ਵੀ ਉਹਨਾਂ ਨੂੰ ਪ੍ਰਾਪਤ ਹੋਈ ਹੈ। ਅੰਬਾਂ ਦੀ ਨਿਆਈ ਜੋ ਸੰਤ ਮਹਾਤਮਾ ਹੈ ਉਹਨਾਂ ਦੀ ਸ਼ਾਂਤ ਸ਼ਾਂਤੀ ਦੀ ਪ੍ਰਾਪਤੀ ਕਰਕੇ ਸ਼ਰਨ ਕੇ ਉਹ ਲਾਭ ਪ੍ਰਾਪਤ ਹੋ ਰਹੇ ਆ ਉਹਨਾਂ ਨੂੰ ਸਭ ਸੰਗਤ ਸੁਭ ਗੁਣਾਂ ਰੂਪੀ ਪੱਤਰ ਨਿਕਲੇ ਹੋਏ ਹੈ ਸ਼ਾਂਤੀ ਰੂਪ ਸ਼ਾਂ ਪ੍ਰਾਪਤ ਹੋਈ ਹੈ ਗਿਆਨ ਰੂਪੀ ਫਲ ਦੀ ਪ੍ਰਾਪਤੀ ਹੋਈ ਹੈ ਕਿਉਂ ਸੰਤਾਂ ਮਹਾਤਮਾ ਦੇ ਰੂਪੀ ਅੰਬਾਂ ਦੀ ਸ਼ਰਨ ਲੈ ਕੇ ਜਿਹੜਾ ਸ਼ਾਂਤੀ ਪ੍ਰਾਪਤ ਹੋਣੀ ਹੈ ਇਹ ਅੰਬਾਂ ਦੀ ਛਾਂ ਵਿੱਚ ਹਨ ਉਹ ਪਿਆਰੇ ਜੀ।
ਇਹ ਗੁਣ ਮੰਨ ਨਾ ਆਵਨੀ
ਉਹ ਮੇਰੇ ਵਿੱਚ ਗੁਣ ਸੰਤਾਂ ਵਾਲੇ ਨਿਰਵੈਰਪੁਰੇ ਵਾਲੇ ਨਿਰਭੈਤਾ ਵਾਲੇ ਸਰਦਾ ਵਾਲੇ ਖਿਮਾ ਵਾਲੇ ਆਦਿਕ ਜਿੰਨੇ ਗੁਣ ਹੈ ਉਹ ਮੇਰੇ ਵਿੱਚ ਹੇ ਸਖੀ ਆਉਂਦੇ ਨਹੀਂ ਹਨ।
ਹੁਣ
ਦੱਸੋ ਮੇਰੇ ਚ ਦੋਸ਼ ਹੈ ਸਾਰੇ ਆਪਣੇ ਜੀਵ ਚ ਕਿਹਦੇ ਉੱਤੇ ਮੈਂ ਦੋਸ਼ ਧਾਰਨ ਕਰਾਂ ਦੋਸ਼ਾਂ ਚ ਤਾਂ ਮੈਂ ਭਰੀ ਹੋਈ ਹਾਂ ਹੇ ਸਖੀ।
ਕਿਆ ਗੁਣ ਤੇਰੇ ਹਉ ਕਹਿ ਜੀ ਦੋਸ਼ ਘਰੇ ਉਹ ਜੀਓ
ਜੀ ਦੇ ਅੰਦਰ ਕਹਿ ਕਿਸਦੇ ਉੱਤੇ ਦੋਸ਼ ਧਾਰਨ ਕਰਾਂ ਜੀ ਮੇਰੇ ਚ ਦੋਸ਼ ਹਨ।
ਕਿਆ ਗੁਣ ਤੇਰੇ ਵਿਥਰਾ
ਜੇ ਪਰਮੇਸ਼ੁਰ ਆਪਦੇ ਚ ਗੁਣ ਬੇਅੰਤ ਹੈ ਕਿਹੜੇ ਕਿਹੜੇ ਗੁਣ ਸੱਚੇ ਪਾਤਸ਼ਾਹ ਉਹਦੇ ਵਿਸਤਾਰ ਕਰਕੇ ਫਲਾ ਕਰਕੇ ਕਸਮ ਕਰਾਂ
ਹਉ ਕਿਆ ਕਿਆ ਕਿੰਨਾ ਤੇਰਾ ਨਾਉ
ਤੇਰੇ ਨਾਮ ਵੀ ਮਾਰਾ ਬੇਅੰਤ ਹਨ ਕਿਹੜਾ ਕਿਹੜਾ ਤੇਰਾ ਨਾਂ ਕਿੰਨਾ ਲੈਣਾ ਕਰਾਂ ਉਚਾਰਨਾ ਕਰਾਂ ਹੇ ਸੱਚੇ ਪਾਤਸ਼ਾਹ ਬੇਅੰਤ ਨਾਮ ਹਨ ਤਾਂ ਸਰਵ ਨਾਮ ਕਥਾ ਕਵਨ
ਇੱਕ ਤੂਲ ਨਾ ਅੰਬੜਾ
ਹੇ ਮਹਾਰਾਜ ਇੱਕ ਦਿੱਤੇ ਹੋਏ ਟੋਲ ਜਿਹੜੇ ਪਦਾਰਥ ਹਨ ਅੱਖਾਂ ਹੀ ਦਿੱਤੀਆਂ ਹੋਈਆਂ ਨੇ ਅੱਖਾਂ ਦਾ ਹੀ ਮੁੱਲ ਨਹੀਂ ਕੋਈ ਪਾਇਆ ਜਾ ਸਕਦਾ। ਮਹਾਰਾਜਾ ਰਣਜੀਤ ਸਿੰਘ ਦੇਖ ਲਓ ਨੇਤਰ ਤੋਂ ਇੱਕ ਤੋਂ ਹੀਣਾ ਸੀ ਪਰ ਇੱਕ ਅੱਖ ਰਾਜ ਵਿੱਚੋਂ ਵੀ ਇੱਕ ਤੋਂ ਪ੍ਰਾਪਤ ਕਰ ਸਕਿਆ। ਇਸੇ ਪ੍ਰਕਾਰ ਜਵਾਨ ਤੋਂ ਬਗੈਰ ਜਿਹੜੇ ਗੁੰਦੇ ਉਹ ਦੇ ਨਹੀਂ ਸਕਦੇ ਲੈ ਨਹੀਂ ਸਕਦੇ ਹਨ ਉਹ ਇੱਕ ਇੱਕ ਭੇਜ ਦਿੱਤੇ ਹੋਏ ਇੰਦਰੀਏ ਰੂਪੀ ਪਦਾਰਥ ਰੂਪੀ ਟੋਲ ਦੇ ਬਰਾਬਰ
ਨਾ ਅੰਬੜਾ
ਪਹੁੰਚ ਨਹੀਂ ਸਕਦੇ ਮਹਾਰਾਜ ਬਰਾਬਰੀ ਇਸ ਤਰ੍ਹਾਂ ਇੱਕ ਟੋਲ ਜੋ ਨਾਮ ਰੂਪੀ ਸਾਨੂੰ ਪਦਾਰਥ ਦਿੱਤਾ ਹੋਇਆ ਇਹਦੇ ਬਰਾਬਰ ਵੀ ਪਹੁੰਚ ਨਹੀਂ ਸਕਦੇ ਹਾਂ।
ਹਾਂ ਸਭ ਕੁਰਬਾਨ ਤੇਰਾ ਜਾਓ
ਜੀ ਮਹਾਰਾਜ ਮੈਂ ਸੈਂਕੜੇ ਵਾਲੀ ਆਪ ਤੋਂ ਕੁਰਬਾਨ ਬਲਿਹਾਰ ਜਾਵਾਂ ਮੇਰੇ ਪਿਆਰੇ ਜੀ।
ਸੋਨਾ ਰੂਪਾ ਰੰਗਲਾ
ਸੋਨਾ ਜਿਹੜਾ ਹੈ ਅਤੇ ਰੂਪਾ ਚਾਂਦੀ ਜੋ ਰੰਗਲਾ ਆਨੰਦ ਵਾਲੀਆਂ ਚੀਜ਼ਾਂ ਮੰਨੀਆਂ ਹਨ
ਮੋਤੀ ਤੇ ਮਾਣਕ ਜੀ
ਮੋਤੀ ਤੇ ਮਾਣਕ ਆਦਿਕ ਜਿਹੜੇ ਮੰਨੇ ਹੋਏ ਹਨ ਰਤਨ ਆਦਿਕ ਜਵਾਹਰਾਤ
ਇਹ ਵਾਸੂ ਸਹਿ ਦਿੱਤੀ
ਆ ਤੇ ਤਿੰਨਾਂ ਲੋਕਾਂ ਚੋਂ ਤਾਂ ਸਾਨੂੰ ਇਹ ਵਸਤੂਆਂ ਦੇਣਾ ਕੀਤੀਆਂ ਹਨ
ਮੈਂ ਤੈਨੂੰ ਕਿਉਂ ਲਾਇਆ
ਮੈਂ ਇਹਨਾਂ ਨੂੰ ਮੇਰਾ ਸੋਹਣਾ ਹੈ ਮੇਰੀ ਚਾਂਦੀ ਹੈ ਮੇਰੇ ਮੋਤੀ ਹੈ ਮੇਰੇ ਮਾਣਕ ਹੈ ਇਹਨਾਂ ਪਦਾਰਥਾਂ ਚ ਲਾ ਲਿਆ ਹੈ ਤੈਨੂੰ ਹੇ ਪਰਮੇਸ਼ੁਰ ਪਦਾਰਥਾਂ ਜੋ ਦਾਤਾ ਹੈ ਦਾਤ ਪਿਆਰੀ ਦੂਸਰਿਆਂ ਦਾ ਤਾਰਾ ਤੈਨੂੰ ਉਸਾਰ ਬੈਠੇ ਹਾਂ। ਇਸੇ ਪ੍ਰਕਾਰ
ਸੋਇਨਾ ਰੂਪਾ ਰੰਗਲਾ
ਸੋਇਨਾ ਮੇਰਾ ਸ਼ੁੱਧ ਚਿੱਤ ਹੈ ਸੋਨੇ ਵਰਗਾ ਮੇਰੀ ਬੁੱਧ ਹੈ ਨਿਰਮਲ ਉੱਜਲ ਇਹ ਰੂਪਾ ਚਾਂਦੀ ਨਹੀਂ ਆਈ ਮੈਂ ਧਰਮ ਵਿੱਚ ਪੱਕਾ ਹਾਂ। ਇਸੇ ਪ੍ਰਕਾਰ
ਰੰਗਲਾ
ਸੋਨਾ ਰੂਪਾ
ਰੰਗਲਾ
ਰੰਗਲਾ ਆਨੰਦ ਮੈਨੂੰ ਪ੍ਰਾਪਤ ਹੋਇਆ ਹੈ ਪ੍ਰੇਮ ਲੱਗਾ ਹੋਇਆ ਮਾਣ ਕਰ ਬੈਠੇ ਸਾਧਨਾ ਦਾ
ਮੋਤੀ ਤੇ ਮਾਣ
ਮੋਤੀ ਮੇਰਾ ਵਿਰਾਗ ਹੈ ਮੇਰੇ ਅੰਦਰ ਮਾਣਕ ਸ਼ਰਮਣ ਮੈਨੂੰ ਅਧਿਆਸਨ ਵਿਦਾਨ ਜੇ ਮੈਂ ਜਾਣ ਮੈਂ ਇਹਨਾਂ ਗੁਣਾਂ ਦੇ ਹੰਕਾਰ ਕਰ ਬੈਠਾ ਸਾਧਨਾ ਦਾ
ਇਹ ਵਾਸੂ ਸਹਿ ਦਿੱਤੀ ਆ
ਤੇ ਇਹ ਚੀਜ਼ਾਂ ਜਿਹੜੀਆਂ ਮਹਾਰਾਜ ਪਰਮੇਸ਼ੁਰ ਆਪ ਨੇ ਵਸਤੂਆਂ ਦਿੱਤੀਆਂ ਹਨ ਆਪਦੀ ਪ੍ਰਾਪਤੀ ਵਾਸਤੇ
ਮੈਂ ਤੈਨੂੰ ਕਿਉਂ ਲਾਇਆ
ਮੈਂ ਉਹਨਾਂ ਦੇ ਨਾਲ ਤੇਰੇ ਨਾਲ ਚਿੱਤ ਲਾਇਆ ਸਾਧਨਾ ਦੇ ਮਾਣ ਨਾਲ ਚਿੱਤ ਲਾ ਲਿਆ ਕਿ ਮੇਰੇ ਵਰਗਾ ਕੋਈ ਵਿਵੇਕੀ ਨਹੀਂ ਹੈ ਕੋਈ ਗਿਆਨੀ ਨਹੀਂ ਹੈ कोई सर्व मनन करने वाला नहीं है।
मंदिर मिट्टी संदड़े
ये अंतर्यामी है, मिट्टी हो गए तो कच्चे मंदिर हैं।
पत्थर की रास
इन्होंने सोचा मैं कच्चिया मर्यादा होनी है, पत्थरों के रास बना कीते भी चंगे पत्थरों के मंदिर बनाइए तो छेती ढह ना जान। इस प्रकार की हालत है साड़ी, इन्नी पदार्थ गहरी करके नीव खुदाई उपर मंडप छाए वाली हालत है। प्रकार से
मंदिर मिट्टी संदड़े
ये जो शरीर है मारा है तो मिट्टी के मंदिर हरंगे पंजा तत्तां दी दे
पत्थर कीते रास
इन्होंने देवतों के वर लै लै के पत्थरों नाल ही रास सच्चे बना लिया भी ये मेरे शरीर सदा कायम रहन कदे मैं मरना ही ना। इस प्रकार पत्थरों नाल ही रास सच्चे बनाई बैठे पत्थर कीते रास जीओ तब आद करके सावन करके पत्थर भी नहीं आई उन्होंने भी रास सच्चे मन ले शरीर है नाशवंत।
आओ इनी टोली भुली अस
मैं मारा इन्हों टोली पदार्थों के विच ये जो कह दिते है इन्हों भुली अस भुल गई हाँ तेरे स्वरूप के ज्ञान नू
कंत ना बैठी पास
जिस आप रूप आप जो सर्व के कंत हो आपके पास मारे चिट्टी बुट्टी अकादर करके समाज ला के कदे भी पास नहीं बैठी हाँ
अंबर
पास ही बैठी हाँ
अंबर पूजा कर लिया
दर्द अवस्था की हालत आ गई है फिर भी नहीं समझ पी
अंबर पूजा कर लिया
अंबर जो अंबर आकाश में जिन्हें पूंजा को ला के उड़ जाया है
पग बैठे आए
तो बगले छपड़िया के किनारिया पे आके बह जाते इस प्रकार
अंबर पूंजा कुरलिया
अंबर कौन है आकाश जी ने आई सिर सिर कूंजा वर्गे जेडे काले केस थी वो तो कुरला गए चले गए जवानी मिट गई
पग बैठे आए
तो बगले ने चिट्टे केस आके बैठ गए ही जी हालत होगी बुर्ग रस्ता आ गई है हूं किथे भजन होना जब जवानी चिना किता। इसे प्रकार
अंबर कूंजा कुरलिया
अंबर कूंजा कुरलिया अंबर आसमान भी नहीं आई जरा रिला है ਇਹਦੇ ਅੰਦਰ ਜੇ ਕੂੰਜਾਂ ਵਾਸ਼ਨਾ ਕੁਰਲਾਉਂਦੀਆਂ ਹਨ
ਪੱਗ ਬਹਿਥੇ ਆਏ
ਤੇ ਕੇਸ ਚਿੱਟੇ ਹੋ ਗਏ ਸ਼ਰਮ ਨਹੀਂ ਮੰਨਦਾ ਵੀ ਹੁਣ ਤਾਂ ਵਾਸ਼ਨਾ ਛੱਡਦਿਆਂ ਬਗਲਿਆਂ ਵਰਗੇ ਚਿੱਟੇ ਕੇਸ ਆ ਬੈਠੇ ਹੈ ਇਸ ਤਰ੍ਹਾਂ ਅੰਬਰ ਕੂੰਜਾਂ ਕੁਰਲੀਆਂ ਅੰਬਰ ਸਰੀਰ ਰੂਪੀ ਆਕਾਸ਼ ਦੇ ਅੰਦਰ ਇੰਦਰੀਆਂ ਰੂਪੀ ਕੂੰਜਾਂ ਵਿਸ਼ਿਆਂ ਦੀਆਂ ਕੁਰਲਾਟਾਂ ਪਾ ਰਹੀਆਂ ਹਨ
ਪੱਗ ਬਹਿਥੇ
ਆਏ ਇਸੇ ਕਰਕੇ ਦੰਭ ਆਦਿਕ ਸੁਭਾਅ ਜਿਹੜੇ ਬਗਲਿਆਂ ਵਰਗੇ ਨੇ ਪਖੰਡੀ ਬਣ ਕੇ ਬਹਿ ਗਿਆ ਵੀ ਮੈਨੂੰ ਲੋਕ ਕਹਿੰਦੇ ਜਲ ਧਾਰਾ ਕਰਨ ਜਾਣਦਾ ਅੰਖਨ ਪੀਪਲ ਤੇਲ ਕੋ ਡਾਰ ਸੋ ਲੋਕੋ ਨੀਰ ਬਹਾਏ ਦਿਖਾਵਾ ਇਸ ਪ੍ਰਕਾਰ ਦੰਭ ਆਦਿਕ ਸੁਭਾਅ ਆ ਕੇ ਬੈਠ ਗਏ ਅੰਬਰ ਹਿਰਦੇ ਜਦੋਂ ਕੋ ਬਾਸ਼ਨਾ ਨੇ ਕੂੰਜਾਂ ਨੂੰ ਕੁਰਲਾਈਆਂ ਜਦੋਂ ਤਾਂ ਦੰਭ ਆਦਿਕ ਗੁਣਾਂ ਨੂੰ ਧਾਰਨ ਕਰ ਲਿਆ ਇਹਦੀ ਹਾਲਤ ਹੋ ਗਈ ਹੁਣ ਪਖੰਡ ਕਰਕੇ ਉਮਰ ਤਾਂ ਹੋ ਗਈ ਪੂਰੀ ਜਦੋਂ ਇਹ ਜੀਵ ਰੂਪੀ ਇਸਤਰੀ ਸਾਰੇ ਪ੍ਰਲੋਕ ਘਰ ਨੂੰ ਚੱਲੀ
ਮੂੰਹ ਦੇਸੀ ਅੱਗੇ ਜਾ
ਅੱਗੇ ਪ੍ਰਲੋਕ ਵਿੱਚ ਜਾ ਕੇ ਕੀ ਮੂੰਹ ਜੋਏਗੀ ਮਹਾਰਾਜ ਦੇ ਅੱਗੇ ਜਾ ਕੇ ਕੀ ਪ੍ਰਲੋਕ ਮੈਂ ਪਖੰਡ ਕਰਦਾ ਰਿਹਾ ਮੈਂ ਛਲ ਕਰਦਾ ਰਿਹਾ ਹੈ ਇਹ ਦੁਨੀਆਂ ਨੂੰ ਠੱਗਦਾ ਰਿਹਾ ਹੈ ਵਾਸ਼ਨਾ ਮੇਰੀਆਂ ਮਿੱਟੀਆਂ ਹੀ ਨਹੀਂ ਇਹ ਕੀ ਜਾ ਕੇ ਮੂੰਹ ਦਿਆਂਗੇ ਕੀ ਅੰਤਾ ਕਰਨ ਜਾਵਾਂਗੇ ਸਾਡਾ ਭੈੜਾ ਰੁਦਾ ਹੈ ਇਹਦੇ ਨਾਲ ਉਹ ਜਿਹੇ ਭੈੜੇ ਹੀ ਵੱਜਾਂਗੇ ਨਾ ਜਾ ਕੇ
ਸੁੱਤੀ ਸੁੱਤੀ ਝਾਲ ਥੀਆ
ਸੁੱਤੀ ਹੋਈ ਨੂੰ ਅਵਿਦਿਆ ਦੀ ਨੀਂਦ ਵਿੱਚ ਸੁੱਤੀ ਹੋਈ ਨੂੰ ਝਾਲ ਕਾਲ ਰੂਪੀ ਦਿਨ ਚੜ ਗਿਆ ਸੁੱਤੀ ਹੋਈ ਬਾਲਕ ਅਵਸਥਾ ਜੀ ਵੀ ਸੁੱਤੀ ਰਹੀ ਭਜਨ ਨੇ ਕੀਤਾ ਜੀ ਧਰੂਆਂ ਆਦਿਕਾਂ ਨੂੰ ਸਮਰਨ ਕੀਤਾ ਧੰਨੇ ਸੇਵਾ ਬਾਲ ਬੁੱਧ ਬਾਲਕ ਵਸਿਆ ਧੰਨੇ ਨੇ ਵੀ ਭਗਤੀ ਕਰ ਲਈ ਸੀ ਤੇ ਲੋਚਨ ਗੁਰਮੁਖ ਪਈ ਸੁੱਧ ਇਸ ਪ੍ਰਕਾਰ ਮਹਾਰਾਜ ਸਾਹਿਬ ਦਾ ਭਜਨ ਨਾ ਕੀਤਾ ਸੁੱਤੀ ਹੋਈ ਨੂੰ ਬਾਲਕ ਅਵਸਥਾ ਵੀ ਤੇ ਸੁੱਤੀ ਨੂੰ ਜਵਾਨੀ ਅਵਸਥਾ ਵੀ ਗੁਜ਼ਰ ਗਈ ਸੁੱਤੀ ਹੋਈ ਨੂੰ ਇਸ ਪ੍ਰਕਾਰ ਵਿਦਿਆ ਵੀ ਨੀਂਦ ਸੁੱਤੀ ਹੋਈ ਨੂੰ ਬਾਲਕ ਜਵਾਨੀ ਦੁਰਧ ਅਵਸਥਾ ਦੋਵੇਂ ਗੁਜ਼ਰ ਗਈਆਂ ਝਾਲ ਕਾਲ ਰੂਪੀ ਦਿਨ ਹੋ ਗਿਆ
ਉੱਲੀ ਵਾਟੜੀ ਆਸ ਦੀ
ਜੋ ਪਰਮੇਸ਼ੁਰ ਦੀ ਬਾਟੜੀ ਰਾਹ ਚੱਲਣਾ ਸੀ ਉਹ ਕੌਣ ਸੀ ਭਗਤੀ ਦੀ ਵਾਟ ਉਹ ਭੁੱਲ ਗਈ ਪਰਮੇਸ਼ੁਰ ਦੀ ਭਗਤੀ ਦੇ ਰਾਹ ਚੱਲਿਆ ਹੀ ਨਾ ਕਿਸੇ ਵਕਤ ਨਾ ਬਾਲਕ ਪੁਣੇ ਚ ਨਾ ਜਾਨੀ ਨਾ ਢੰਗੀ ਜਾਨੀ ਵਿੱਚ
ਸਹਿ ਨਾਲੋ ਮੁਤੀਆ
ਸਹਿ ਕਦੀ ਤੇਰੇ ਨਾਲ ਮੁਤੀਆ ਛੁੱਟੜ ਹੋ ਗਈ ਹੋ ਇਸ ਪ੍ਰਕਾਰ ਤੇਰੇ ਨਾਲ ਵਿਛੜ ਗਏ ਹਾਂ ਕਾਮ ਆਦਕਾਂ ਦੀ ਸੰਗਤ ਕਰਕੇ
ਦੁੱਖਾਂ ਤੂੰ ਧਰੀ ਆਸ
ਹੁਣ ਤਾਂ ਜੰਮਣ ਮੰਦਰ ਦੁੱਖਾਂ ਨੂੰ ਅਸੀਂ ਧਾਰਨ ਕਰਦੇ ਹਾਂ ਨਾ ਇਸ ਪ੍ਰਕਾਰ ਜੀ
ਸੁਧ ਗੁਣ ਮੈਂ ਸਭ ਆਵਗਣ
ਪਰਮੇਸ਼ੁਰ ਤੇਰੇ ਵਿੱਚ ਤਾਂ ਸਾਰੇ ਗੁਣ ਹੀ ਗੁਣ ਹਨ ਮੇਰੇ ਵਿੱਚ ਮਾਰੇ ਸਾਰੇ ਔਗੁਣ ਹੀ ਔਗੁਣ ਹਨ
ਇੱਕ ਨਾਨਕ ਕੀ ਅਰਦਾਸ
ਸਤਿਗੁਰੂ ਜੀ ਕਹਿੰਦੇ ਫੇਰ ਵੀ ਭਾਰਤ ਮੰਗੋ ਅਸੀਂ ਜੀ ਔਗੁਣਾਂ ਦੇ ਭਰੇ ਸੰਗਤ ਫਿਰ ਵੀ ਸਾਡੀ ਗੁਰੂ ਸਾਹਿਬ ਕਹਿੰਦੇ ਕਰਦਾਸ ਹੈ ਜੀ
ਸਭ ਰਾਤੀ
ਸੁਹਾਗ ਸੁਹਾਗਵੰਤੀਆਂ ਮਹਾਤਮਾ ਤਾਂ ਸਾਰੀਆਂ ਅਵਸਥਾ ਵਿੱਚ ਭਜਨ ਕਰਦੇ ਬਾਲਕਪਣੇ ਚ ਵੀ ਜਵਾਨੀ ਚ ਵੀ ਢੰਗੀ ਜਵਾਨੀ ਚ ਵੀ ਵਡੇਪੇ ਚ ਵੀ ਸਾਰੇ ਵਾਹਿਗੁਰੂ ਦੇ ਆਨੰਦ ਨੂੰ ਮਾਣਦੀਆਂ ਸੁਹਾਗਵੰਤੀਆਂ ਮਹਾਂਪੁਰਖ
ਮੈਂ ਦੁਹਾਗਣ ਕਾਈ ਰਾਤ
ਮੈਨੂੰ ਮਾਰੇ ਛੁੱਟੀ ਨੂੰ ਕੋਈ ਰਾਤ ਵੀ ਨਹੀਂ ਕੋਈ ਅਵਸਥਾ ਵੀ ਨਹੀਂ ਦੇਣੀ ਕਿਰਪਾ ਕਰਕੇ ਮੈਨੂੰ ਵੀ ਬਖਸ਼ਿਸ਼ ਕਰੋ ਮੈਂ ਦੁਹਾਗਣ ਕਾਈ ਰਾਤ ਜੀ ਇਹ ਮਹਾਰਾਜ ਸੱਚੇ ਪਾਤਸ਼ਾਹ ਮੈਂ ਛੁੱਟੀ ਜਿਹੜੀ ਹਾਂ ਇਹਨੂੰ ਕੋਈ ਰਾਤ ਹੈ ਕਿ ਨਹੀਂ ਅਵਸਥਾ ਹੈ ਬਾਲਕ ਅਵਸਥਾ ਜਾਂ ਜਵਾਨੀ ਜਾਂ ਬਿਰਗ ਕੋਈ ਸਮਾਂ ਦਿੱਤਾ ਹੈ ਕਿ ਨਹੀਂ ਮੈਨੂੰ ਛੁੱਟੀ ਨੂੰ ਵੀ ਕੋਈ ਰਾਤ ਅਵਸਥਾ ਰੂਪੀ ਰਾਤ ਬਖਸ਼ੋ ਤੇ ਮੈਂ ਦੁਹਾਗਣ ਮੈਨੂੰ ਕੀ ਰਾਤ ਕੋਈ ਵੀ ਮਿਲਣੀ ਮੈਨੂੰ ਕੋਈ ਸਮਾਂ ਵੀ ਨਹੀਂ ਮਿਲਣਾ ਸੱਚੇ ਪਾਤਸ਼ਾਹ ਦੀ ਬੰਦਗੀ ਕਰਨ ਦਾ ਮੇਰੇ ਤੇ ਕਿਰਪਾ ਕਰੋ ਸਾਰੀਆਂ ਮਹਾਤਮਾ ਬਾਲਕ ਜਵਾਨੀ ਬਿਰਗ ਅਵਸਥਾ ਚ ਰੰਗੀਆਂ ਹੋਈਆਂ ਹਨ ਮੈਨੂੰ ਛੁੱਟੀ ਨੂੰ ਕੋਈ ਬਾਲਕ ਅਵਸਥਾ ਹੀ ਜਵਾਨੀ ਜਾਂ ਘਰ ਦੀ ਜਵਾਨੀ ਜਾਂ ਬਿਰਧ ਅਵਸਥਾ ਰੂਪੀ ਅਵਸਥਾ ਸਾਨੂੰ ਬਖਸ਼ ਦਿਓ ਜੀ
ਤੂੰ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਕਾਮ ਸਭ ਕੁਝ
ਇਹਦੇ ਵਿੱਚ ਕੁਚੱਜੀ ਦੇ ਲੱਖਣ ਦੱਸੇ ਹਨ ਮਹਾਰਾਜ ਨੂਰ ਸ਼ਾਹ ਨੂੰ ਉਪਦੇਸ਼ ਬਖਸ਼ਿਆ ਸੀ ਹੁਣ ਸੁਚੱਜੀ ਦੇ ਲੱਖਣ ਦੱਸਦੇ ਹੈ ਜਿਹੜੀ ਧਾਰਾ ਮੰਨਣ ਜਾਣਦੀ ਹੈ ਉਹ ਸਿਰਫ ਚੱਜ ਵਾਲੀ ਹੈ ਮਹਾਂਪੁਰਖ ਬ੍ਰਹਮ ਗਿਆਨੀ ਤੱਤ ਵੇਤੇ ਉਹਨਾਂ ਦੇ ਲੱਖਣ ਦੱਸਦੇ ਹਨ ਗਿਆਨ ਰੂਪੀ ਢੰਗ ਵਾਲੀ ਜੋ ਹੈ ਵਾਹਿਗੁਰੂ ਦੀ ਰਿਆਜ਼ ਚੱਲਦੇ ਹੇ ਸੱਚੇ ਪਾਤਸ਼ਾਹ ਜਦੋਂ ਤੂੰ ਸਾਡਾ ਬਣ ਗਿਆ ਤਾਂ ਮੈਨੂੰ ਸਭ ਕੁਝ ਮਿਲ ਗਿਆ ਕੋਈ ਪਦਾਰਥ ਦੀ ਕਮੀ ਨਹੀਂ ਸੱਚੇ ਪਾਤਸ਼ਾਹ ਜਦੋਂ ਤੂੰ ਸਾਡਾ ਹੈ ਤਾਂ ਸਾਡਾ ਸਭ ਕੋਈ ਹੈ ਜਦੋਂ ਤੂੰ ਸੱਚੇ ਪਾਤਸ਼ਾਹ ਸਾਨੂੰ ਪ੍ਰਾਪਤ ਹੋ ਗਿਆ ਤਾਂ ਮੈਨੂੰ ਸਭ ਰਾਜ ਵੀ ਬ੍ਰਹਮ ਲੋਕ ਵੀ ਸਵਰਗ ਵੀ ਮੁਕਤੀਆਂ ਵੀ ਵਿਕੁੰਠ ਵੀ ਸਭ ਕੁਝ ਪ੍ਰਾਪਤ ਹੋ ਗਿਆ ਬਕਾਇਆ ਕੁਝ ਨਹੀਂ ਰਿਹਾ ਜਦੋਂ ਤੂੰ ਸਾਡਾ ਤਾਂ ਮਹਾਰਾਜ ਮੇਰਾ ਸਭ ਕੋਈ ਹੈ ਫਿਰ ਉਹਨਾਂ ਚ ਸਾਨੂੰ ਕਿਸੇ ਗੱਲ ਦੀ ਕੀ ਭੁੱਖ ਹੈ ਜੋ ਤੂੰ ਸੱਚੇ ਪਾਤਸ਼ਾਹ ਸਾਡਾ ਹੋ ਗਿਆ ਹੈ
ਤੂੰ ਸਾਹਿਬ ਮੇਰੀ ਰਾਸ
ਵਾਹਿਗੁਰੂ ਤੂੰ ਸਾਹਿਬ ਮਾਲਕ ਹੈ ਮੇਰਾ ਤੇ ਮੇਰੀ ਰਾਸ ਮੇਰੀ ਸਰਦਾ ਤੇਰੇ ਵਿੱਚ ਹੀ ਹੈ ਮੇਰੀ ਰਾਸ ਜੀ ਵਾ ਜਿਹੜੀ ਕਾਰਨ ਸੂਖਮ ਸਥੂਲ ਜਿਹੜੀ ਦੇ ਦਿੱਤੀ ਹੈ ਇਹ ਰਾਸ ਜਿਹੜੀ ਮੇਰੇ ਕੋਲ ਹੈ ਪੂੰਜੀ ਜਿਹੜੀ ਪ੍ਰਾਣਾਂ ਦੀ ਇੰਦਰੀਆਂ ਦੀ ਮਨ ਦੀ ਬੁੱਧ ਦੀ ਇਹ ਮਨੁੱਖਾ ਦੇ ਦੀ ਇਹ ਰਾਸ ਪੂੰਜੀ ਤੇਰੀ ਦਿੱਤੀ ਹੈ ਨਾ ਸੱਚੇ ਪਾਤਸ਼ਾਹ ਤੂੰ ਸਾਹਿਬ
ਮੇਰੀ ਰਾਸ
ਇਹ ਸਾਹਿਬ ਮੇਰੀ ਰਾਸ ਸਰਦਾ ਹੈ ਤੇਰੇ ਵਿੱਚ ਤੂੰ ਹੀ ਮੇਰਾ ਸਾਹਿਬ ਮੈਨੂੰ ਰਾਸ ਸਚਿਆਈ ਵਿੱਚ ਲਿਆਉਣਾ ਕਰ ਆਪਦੀ ਚ
ਤੁਧ ਅੰਤਰ ਹਉ ਸੁਖ ਵਸਾ
ਜੇ ਮਹਾਰਾਜ ਤੁਸੀਂ ਅੰਦਰ ਵਸਦੇ ਰਹੋ ਤਾਂ ਅਸੀਂ ਸੁਖ ਨਾਲ ਵਸਦੇ ਹਾਂ ਜੇ ਤੁਸੀਂ ਹਿਰਦੇ ਚ ਵਸੇ ਰਹੋ ਆਪਦੇ ਅੰਦਰ ਹੁੰਦੇ ਅਸੀਂ ਸੁਖ ਚ ਵਸਦੇ ਹਾਂ
ਤੂੰ ਅੰਤਰ ਸਾ ਵਾਸ
ਤੂੰ ਅੰਦਰ ਅੰਦਰੋਂ ਮਹਾਰਾਜ ਉਹਨਾਂ ਨੂੰ ਸ਼ਵਾਇ ਧੰਤਾ ਦੇ ਯੋਗ ਬਣਾ ਦਿੰਦਾ ਜਿਹਨਾਂ ਦੇ ਅੰਦਰ ਵਸ ਜਾਂਦਾ ਹੈ
ਤੂੰ ਅੰਤਰ ਸਾ ਵਾਸ ਤੁਧ ਅੰਤਰ ਹਉ ਸੁਖ ਵਸਾ
ਹੇ ਮਹਾਰਾਜ ਤੂੰ ਜੇ ਅੰਦਰ ਵਸ ਜਾਵੇ ਅਸੀਂ ਸੁਖ ਸਰੂਪ ਵੀ ਤੇਰੇ ਚ ਵਸੀਏ
ਤੂੰ ਅੰਤਰ ਸਾ ਵਾਸ
ਤੂੰ ਅੰਦਰ ਹੀ ਉਹਨਾਂ ਨੂੰ ਫਿਰ ਧੰਤਾ ਦੇ ਯੋਗ ਬਣਾ ਦਿੰਦਾ ਜਦੋਂ ਪ੍ਰਗਟ ਹੋ ਜਾਂਦਾ ਹੇ ਪਰਮੇਸ਼ਰ
ਭਾਣੇ ਤਸਤ ਵਡਾ
ਜਿਹਨਾਂ ਦੇ ਅੰਦਰ ਤੂੰ ਹੈ ਉਹਨਾਂ ਦੇ ਸ਼ਾਹ ਵਾਸ ਧੰਨਵਾਦ ਕਰੀਏ ਉਹਨਾਂ ਦਾ
ਭਾਣੇ ਤਸਤ ਵਡਾਈਆ
ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਹੀਂ ਬਣਦੀ ਉਹ ਜਾਣਦੇ ਇਹ ਸੱਚੇ ਪਾਤਸ਼ਾਹ ਕੋਈ ਭਾਣੇ ਮੰਨਣ ਦੀ ਤਖਤ ਮਿਲ ਜਾਵੇ ਭਾਣੇ ਤਖਤ
ਵਡਾਈਏ
ਰਾਜ ਤਖਤ ਮਿਲ ਜੇ ਵਡਾਈਆਂ ਮਿਲ ਜਾਣ ਤੇਰੀ ਰਿਜਾਜ ਸਮਝਦੇ ਮਾਣ ਨਹੀਂ ਕਰਦੇ ਵੀ ਤਖਤ ਦੇ ਮਾਲਕ ਬਣ ਗਏ ਹੈ ਪ੍ਰਸੰਨ ਰਹਿੰਦੇ ਹਨ
ਭਾਣੇ ਭੀਖ ਉਦਾਸ
ਜੇ ਮਹਾਰਾਜ ਸਾਹਿਬ ਭਿਕਸ਼ਾ ਮੰਗਾਉਣ ਉਦਾਸ ਦੁਨੀਆਂ ਤੋਂ ਕਰ ਦੇਣ ਫਿਰ ਵੀ ਭਾਣੇ ਚ ਹੀ ਰਹਿੰਦੇ, ਖੁਸ਼ ਰਹਿੰਦੇ ਆ, ਪ੍ਰਸੰਨ ਰਹਿੰਦੇ ਹਨ। ਇਸੇ ਪ੍ਰਕਾਰ
ਭਾਣੇ ਤਖ਼ਤ ਵਡਾਈਆ,
ਆਪ ਨੂੰ ਜਦੋਂ ਪਾ ਜਾਂਦਾ ਸਰੂਪ ਰੂਪੀ ਤਖ਼ਤ ਦੀਆਂ ਵਡਿਆਈਆਂ, ਬ੍ਰਹਮ ਗਿਆਨੀ ਆਪ ਪਰਮੇਸ਼ਵਰ ਦੀਆਂ ਬਖਸ਼ ਦਿੰਦੇ
ਹੋਣਾ ਧੀਖ ਉਦਾਸ
ਆਪਦੇ ਭਾਣੇ ਅਨੁਸਾਰ ਮਹਾਰਾਜ ਦੁਨੀਆਂ ਤੋਂ ਪ੍ਰਾਣ ਕਰਕੇ ਭਿਖਿਆ ਮੰਗਣ ਵਾਲੇ ਫਕੀਰ ਬਣਾ ਦਿੰਦੇ ਹੋ। ਭਾਣੇ 84 ਲੱਖ ਜੀਵਨ ਦੀ ਭਿਖਿਆ ਭਾਣੇ ਕੀ ਹੈ? ਇਸ ਪ੍ਰਕਾਰ ਚ ਆਪਦੇ ਭਾਣੇ ਤੋਂ ਉਲਟ ਜਿਹੜਾ ਚੱਲਣਾ ਉਸ ਵੱਲੋਂ ਉਦਾਸ ਹੈ ਜੀ। ਆਪਦਾ ਭਾਣਾ ਮੰਨਣਾ ਹੀ ਚੰਗਾ ਸਮਝਦੇ ਹਾਂ, ਜੇ ਉਦਾਸ ਦਾ ਹੀ ਦੇ ਕੇ ਸਾਡੇ ਭਿਖਿਆ ਮੰਗਵਾਓ ਤਾਂ ਵੀ ਮਹਾਰਾਜ ਤੇਰੀ ਰਿਆਇਤ ਹੀ ਹੈ।
ਭਾਣੇ ਫਲ ਸਿਰ ਸਰ ਵਹਿ,
ਤੇਰੇ ਭਾਣੇ ਅਨੁਸਾਰ ਮਹਾਰਾਜ ਫਲ ਬਹੁਤ ਖੁਸ਼ਕ ਟਿੱਬੇ ਹੈ, ਉਹਨਾਂ ਜੇ ਚਾਹੇ ਤਾਂ ਉਹਨਾਂ ਦੇ ਸਿਰਾਂ ਦੇ ਉੱਤੇ ਮਹਾਰਾਜ ਜੀ ਸਰਵ ਹੈ, ਪਾਣੀਆਂ ਦੀਆਂ ਨਦੀਆਂ ਸੋਰ ਸਰ ਵਗਣ ਲੱਗ ਜਾਣ, ਬਹਿਣ ਵਗਣ ਲੱਗ ਜਾਣ ਪਾਣੀ ਦੇ।
ਕਮਲ ਫੁੱਲ ਆਕਾਸ਼,
ਜੇ ਤੈਨੂੰ ਭਾਵੇ ਤਾਂ ਮਹਾਰਾਜ ਆਕਾਸ਼ ਵਾਲੇ ਥਾਂ ਉੱਚੀਆਂ ਥਾਂ ਚ ਕੌਲ ਫੁੱਲ ਜਾਂਦੇ ਆ, ਜਿਵੇਂ ਖਿਲ ਮਰਗ ਤੇ ਗੁਲ ਮਰਗ ਚ ਸਾਹਿਬ ਸਿੰਘ ਜੀ ਕਸ਼ਮੀਰ ਚ ਬੜੀ ਉੱਚੀ ਪਹਾੜੀ ਉੱਤੇ ਕਮਲ ਖਿੜੇ ਹੋਏ ਆ। ਸਿਖਰ ਇਸੇ ਪ੍ਰਕਾਰ ਜੇ ਤੈਨੂੰ ਭਾਵੇ ਤਾਂ ਮਹਾਰਾਜ ਕਮਲ ਆਕਾਸ਼ ਚ ਫੁੱਲ ਖਿਲ ਲੱਗ ਜਾਣ। ਇਸੇ ਪ੍ਰਕਾਰ
ਭਾਣੇ ਫਲ ਸਿਰ ਸਰ ਵਹਿ,
ਜੇ ਆਪਣਾ ਭਾਣਾ ਭਾਜੇ ਫਲ ਦੀ ਨੇ ਜਿਹੜੇ ਖੁਸ਼ਕ ਸਰਨਕ ਪੁਰਖ ਹੈ ਉਹਨਾਂ ਦੇ ਸਿਰ ਹੰਕਾਰੀਆਂ ਦੇ ਅੰਤਾ ਕਰਨਾ ਦੇ ਅੰਦਰ ਵੀ ਜੇ ਚਾਹੇ ਮਾਰੇ ਆਪਦੇ ਪ੍ਰੇਮ ਦੇ ਸਰੋਵਰ ਬਣ ਜਾਣ, ਇਹ ਆਪਦੀ ਰਿਆਤ ਹੀ ਇਹਨੇ ਪ੍ਰੇਮ ਦੇ ਪ੍ਰਵਾਹ ਵਗਾ ਦਿਓਗੇ।
ਕਮਲ ਫੁੱਲ ਆਕਾਸ਼ ਜੀ,
ਅਗਰ ਮਹਾਰਾਜ ਰੂਪੇ ਰੂਪੀ ਆਕਾਸ਼ ਵਿੱਚ ਸੁਭਦੀਆਂ ਰੂਪੀ ਕਮਲ ਪ੍ਰਫੁੱਲਿਤ ਹੋ ਜਾਣ, ਫਿਰ ਕਮਲ ਪਰਮੇਸ਼ਰ ਚਿਰਾਕਾਸ਼ ਬ੍ਰਹਮ ਉਹਨਾਂ ਦੇ ਦਸਵੇਂ ਦਿਆ ਰੂਪੀ ਆਕਾਸ਼ ਚ ਜੇ ਯੋਗੀਆਂ ਦੇ ਸੰਸਾਰ ਵੱਲ ਕਮਲ ਆਦਿਕ ਫੁੱਲੇ ਹੋਏ ਹੈ ਐਂ ਪ੍ਰਕਾਸ਼ ਹੋ ਜਾਵੇ। ਕਮਲ ਫੁੱਲਾ ਆਕਾਸ਼ ਜੀ, ਇਸੇ ਪ੍ਰਕਾਰ ਆਕਾਸ਼ ਚਿੱਤ ਦੇ ਅੰਦਰ ਉਹਨਾਂ ਦੇ ਕਮਲ ਵਰਗੇ ਮਰਲੇਪ ਸਰੂਪ ਬ੍ਰਹਮ ਹੈ ਉਹ ਵੀ ਪ੍ਰਫੁੱਲਤਾ ਆਨੰਦ ਦੀ ਪ੍ਰਾਪਤ ਹੋ ਜਾਵੇ। ਇਹ ਪਰਮੇਸ਼ਰ ਦੇ ਆਪ ਨੂੰ ਭਾਵੇ ਜਾਂ ਸੋਹਣਾ ਦੇ ਕੌਲ ਫੁੱਲਿਆਂ ਦੇ ਰੂਪੀ ਆਕਾਸ਼ ਚ
ਭਾਣੇ ਭਾਗ ਜਲ ਲੰਘੀ ਹੈ,
ਆਪ ਦੀ ਰਿਆਲ ਵਿੱਚ ਹੀ ਮਾਰਾ ਸੰਸਾਰ ਸਮੁੰਦਰ ਤੋਂ ਲੰਘ ਜਾਈਦਾ ਹੈ, ਮੁਕਤ ਹੋ ਜਾਈਦਾ ਹੈ।
ਭਾਣੇ ਮੰਝ ਭਰੀ ਆਸ ਜੀ,
ਆਪਦੇ ਭਾਣੇ ਵਿੱਚ ਹੀ ਮਾਰਾ ਵਿੱਚ ਸ੍ਰਿਸ਼ਟੀ ਭਰੀ ਰਹਿੰਦੀ ਹੈ। ਭਾਣੇ ਭਾਗ ਜਲ ਲੰਘੀ ਪੈਦਾ ਹੈ ਕਿ ਜਲ ਤੋਂ ਲੰਘ ਜਾਈਦਾ, ਸਮੁੰਦਰਾਂ ਤੋਂ ਪਾਰ ਹੋ ਜਾਈਦਾ। ਆਪ ਦੀ ਰਿਆਲ ਵਿੱਚ ਹੀ ਜਿਹੜੇ ਵਿੱਚ ਭਰ ਕੇ ਡੁੱਬ ਜਾਂਦੇ ਹੈ, ਬੇੜੀਆਂ ਵਿੱਚੋਂ ਹੀ ਡੁੱਬ ਜਾਂਦੀਆਂ ਹਨ ਗੀਆਂ। ਇਸੇ ਪ੍ਰਕਾਰ ਮਾਨ ਵਰ ਜਹਾਜ਼ ਵੀ ਬੜੇ ਬੜੇ ਵਿੱਚੋਂ ਹੀ ਡੁੱਬ ਜਾਂਦੇ ਆ, ਉਹ ਵੀ ਰਿਆਜ਼ ਹੀ ਹਨ। ਇਸੇ ਪ੍ਰਕਾਰ ਭਾਣੇ
ਭਾਵ ਜਲ ਲੰਘੀ
ਆਪਦੇ ਭਾਣੇ ਮੰਨਣ ਵਾਲੇ ਮਹਾਰਾਜ ਸੰਸਾਰ ਸੁਣ ਤੋਂ ਲੰਘ ਜਾਂਦੇ ਪਾਰ ਮੁਕਤ ਹੋ ਜਾਂਦੇ ਹੈ, ਮੁਕਤ ਰੂਪੀ ਕਿਨਾਰੇ ਤੇ ਪਹੁੰਚ ਜਾਂਦੇ ਹਨ।
ਭਾਣੇ ਮੰਝ ਪਰਿਆਸ,
ਜਿਹੜੇ ਮਹਾਰਾਜ ਮੰਦ ਕਰਮਾਂ ਚ ਜੋੜਦੇ ਆ, ਵਿਕਾਰਾਂ ਚ ਫਸੇ ਹੋਏ ਆ, ਆਪਦੇ ਭਾਣੇ ਦੇ ਵਿੱਚ ਹੀ ਉਹ ਮੰਝ ਸੰਸਾਰ ਸਮੁੰਦਰ ਦੇ ਵਿੱਚ ਉਹਨਾਂ ਦੀ ਬੁੱਧ ਰੂਪੀ ਬੇੜੀ ਭਰ ਜਾਂਦੀ ਹੈ। ਪਾਪਾਂ ਰੂਪੀ ਪਦਾਰਥਾਂ ਰੂਪੀ ਪਾਣੀਆਂ ਵਿੱਚ ਹੀ ਡਗੋਤੇ ਖਾਂਦੇ ਡੁੱਬ ਜਾਂਦੇ ਹਨ।
ਭਾਣੇ
ਦੁਨੀਆਂ ਦੀ ਗਵਾ ਜੀ ਸੰਦਾਸ ਪਰਮੇਸ਼ਰ ਆਪਦੀ ਰਿਆਇਤ ਜੋ ਭਾਣਾ ਮੰਨਣ ਵਾਲੇ ਹੈ ਉਹਨੇ 100 ਪਤੀ ਤੂੰ ਰੰਗਲਾ ਆਨੰਦੀ ਪ੍ਰਾਪਤ ਹੁੰਦਾ, ਆਨੰਦ ਦੇ ਲਾਉਣ
ਵਾਲਾ ਗੁਣ ਤਾਸ ਦੀ
ਗੁਣਾਂ ਦੇ ਤਾਸ ਪਾਤਰ ਦੇ ਖਜ਼ਾਨਾ ਦੇ ਪਰਮੇਸ਼ਰ ਜਿਸ ਰੰਗਾ ਹੋ ਰਿਹਾ ਹੋਇਆ ਉਹਨਾਂ ਨੂੰ ਤੂੰ ਸਰੂਪ ਆਪਦਾ ਪ੍ਰਗਟ ਕਰਦਾ ਰੰਗਲਾ ਆਨੰਦੀ।
ਭਾਣੇ ਸੌ ਕੀ ਹਾਵਲਾ,
ਭਾਣੇ ਅਨੁਸਾਰ ਇਹ 100 ਪਤੀ ਤੂੰ ਅਮਰ ਦੇ ਸੰਸਾਰ ਜਿਹੜਾ ਤਿਹਾਵਲਾ ਪੈਦਾਇਕ ਪ੍ਰਾਪਤ ਹੁੰਦਾ ਉਹਨਾਂ ਨੂੰ ਜੰਮਣ ਮਰਨ ਰੂਪ ਮਰਦੇ ਜੰਮਦੇ ਰਹਿੰਦੇ ਹਾਂ ਜੀ। ਮੁਈਆਸ ਜੀ ਮਰਦੇ ਜੰਮਦੇ ਮਰਦੇ ਮੁਈਆਸ ਇਕੱਠਾ ਹੀ ਹੈ, ਮੁਈਆਸ ਮਰਦੇ ਹਾਂ ਤੇ ਆਸਾ ਕਰਕੇ ਮਰਦੇ ਜੰਮਦੇ ਹਨ ਜੀ।
ਤੂੰ ਸਹ ਆਗਮ ਅਤੂਲ
ਵਾ, ਪਰਮੇਸ਼ਵਰ ਤੂੰ 100 ਪਤੀ ਆਗਮ ਹੈ, ਸੰਕਲਪ ਕਲਪ ਦਾ ਵਿਸ਼ਾ ਨਹੀਂ। ਸ਼ਾਸਤਰ ਪ੍ਰਮਾਣ ਕੀ ਬੱਚੇ ਨਾ ਬੁੱਧੀ ਪਿਆਦੀਆਂ ਤੋਲਿਆ ਨਹੀਂ ਜਾਂਦਾ। ਇਸ ਪ੍ਰਕਾਰ ਬੇਅੰਤ ਬੇਅੰਤ ਕਹਿ ਕਹਿ ਕੇ ਮਹਾਰਾਜ ਦੀ ਸ਼ਰਨ ਚ ਕਹਿ ਪਏ ਹਾਂ ਜੀ।
ਕਿਆ ਮੰਗੂ ਕਿਆ ਕਹਿ ਸੁਣੀ,
ਕੋਈ ਚੀਜ਼ ਮੰਗੀਏ ਸਦਾ ਕਾਇਮ ਰਹਿਣ ਵਾਲੀ ਕੋਈ ਚੀਜ਼ ਨਹੀਂ। ਕਿਹੜੇ ਬਚਨ ਕਹੀਏ ਮਹਾਰਾਜ ਪਦਾਰਥਾਂ ਦੀ ਬਾਬਤ ਕੀ ਕਿਸੇ ਦੇ ਮਹਾਤਮਾ ਨੂੰ ਸੁਣੀਏ
ਮੈਂ ਦਰਸ਼ਨ ਭੂਖ ਪਿਆਸ
ਜੀਓ
ਕਿਆ ਮੰਗੋ ਕਿਆ ਕਹਿ ਸੁਣੀ
ਕਿਸੇ ਦੇਵਤੇ ਦੇ ਪਾਸੂ ਕੀ ਉਪਾਸਨਾ ਕਰਕੇ ਸੁਖ ਦੁਨੀਆਂ ਦਾ ਮੰਗੀਏ ਕੀ ਕਿਸੇ ਦੀ ਅਸਤੋਤਰ ਕਹੀਏ ਕੀ ਕਿਸੇ ਦੇ ਜਸ ਦੇਵਤਾ ਦੇ ਵੀ ਸੁਣੀਏ
ਮੈਂ ਦਰਸ਼ਨ ਭੂਖ ਪਿਆਸ
ਸਾਨੂੰ ਤਾਂ ਮਹਾਰਾਜ ਆਪਦੇ ਦਰਸ਼ਨਾਂ ਦੀ ਭੁੱਖ ਹੈ ਆਪਦੇ ਦਰਸ਼ਨਾਂ ਤੇ ਲੱਗੀ ਹੋਈ ਹੈ ਕਿਰਪਾ ਕਰਕੇ ਦਰਸ਼ਨਾਂ ਦੀ ਆਸ ਹੈ ਦਰਸ਼ਨਾਂ ਦੀ ਤੇ ਹੈ ਸਾਨੂੰ
ਗੁਰ ਸ਼ਬਦ ਦੀ ਸੌ ਪਾਇਆ
ਜਿਹਨਾਂ ਨੇ ਗੁਰ ਸ਼ਬਦ ਦੀ ਕਮਾਈ ਕੀਤੀ ਇਹ ਪਤੀ ਅਕਾਲ ਪੁਰਖ ਉਹਨਾਂ ਨੇ ਤੇਰੇ ਤਾਂ ਪਾਇਆ ਹੈ
ਨਾਨਕ ਦੀ ਅਰਦਾਸ
ਇਹ ਸੱਚੀ ਸਾਡੀ ਅਰਦਾਸ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਸੱਚੇ ਪਾਤਸ਼ਾਹ ਇਹ ਨਿਸ਼ਚੇ ਕਰਕੇ ਉਹਨਾਂ ਨੂੰ ਸੱਚ ਸੁੱਖ ਪ੍ਰਾਪਤ ਹੋਇਆ ਜਿਹਨਾਂ ਨੇ ਪਤੀ ਤੈਨੂੰ ਪਾਇਆ ਹੈ ਸਤਿਗੁਰਾਂਤ ਜੀ ਕਹਿੰਦੇ ਹਨ ਸਾਡੀ ਅਰਦਾਸ ਹੈ ਮਹਾਰਾਜ ਬੇਨਤੀ ਹੈ ਜੀ ਇਸ ਜੀ ਕਹੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਾਲ ਗੁਰਮੰਤੀ ਸ਼ਬਦ ਉੱਥੇ ਉਚਾਰਨ ਕੀਤਾ ਹੈ।